ਤੁਸੀਂ ਨਾ ਹੁਣ ਇੱਥੇ ਮੈਨੂੰ ਜਿੰਨੇ ਮਰਜ਼ੀ ਖਿੜੇ ਖਿੜੇ ਚਿਹਰੇ ਵਿਖਾਓ, ਬਿਲਕੁਲ ਰਿਲੈਕਸ ਚਿਹਰਾ ਹੁੰਦਾ ਨਾ ਜਿਹੜਾ, ਕਦੇ ਤੁਸੀਂ ਵੇਖਿਓ ਤੁਸੀਂ ਆਪਣਾ ਚਿਹਰਾ ਬੜਾ ਖਿੱਚ ਕੇ ਰੱਖਦੇ, ਚਿਹਰੇ ਦੇ ਮਸਲ ਬੜੇ ਟਾਈਟ ਹੁੰਦੇ ਨੇ ਉਹਨਾਂ ਬੰਦਿਆਂ ਦੇ ਜਿਨ੍ਹਾਂ ਦੇ ਅੰਦਰ ਕਸ਼ਮਕਸ਼ ਚੱਲਦੀ ਰਹੀ, ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਅੰਦਰ ਕਸ਼ਮਕਸ਼ ਕੁਛ ਨਾ ਕੁਛ ਚੱਲਦਾ ਰਹਿੰਦਾ, ਉਹਨਾਂ ਦੇ ਚਿਹਰੇ ਬੜੇ ਟਾਈਟ ਹੁੰਦੇ ਨੇ। ਚਿਹਰੇ ਟਾਈਟ ਮਤਲਬ ਹੁੰਦਾ ਹੈ ਕਿ ਮਸਲ ਨੇ ਜਿਹੜੇ ਘੁੱਟੇ ਹੋਏ ਹੁੰਦੇ ਨੇ, ਘੁੱਟਿਆ ਘੁੱਟਿਆ ਚਿਹਰਾ ਹੁੰਦਾ, ਮਸਲ ਬੜੇ ਕਸੇ ਹੋਏ ਹੁੰਦੇ ਨੇ, ਕੱਸ ਕੇ ਰੱਖਦੇ ਨੇ ਚਿਹਰਾ, ਕਿਉਂਕਿ ਅੰਦਰ ਚੱਲੀ ਜਾਂਦਾ ਹਰ ਵੇਲੇ, ਤਾਂ ਹੀ ਉਹ ਤਿਉੜੀ ਵੀ ਜਿਹੜੀ ਪੈਂਦੀ ਹੈ ਜਾਂ ਚਿਹਰਾ ਖਿੱਚਿਆ ਖਿੱਚਿਆ ਰਹਿੰਦਾ। ਸੋ ਜਦੋਂ ਤੁਸੀਂ ਸੰਗਤ ਵਿੱਚ ਬੈਠਦੇ ਆ, ਜਦੋਂ ਤੁਸੀਂ ਹੱਸਦੇ ਆ, ਜਦੋਂ ਤੁਸੀਂ ਹੱਸਦੇ ਆ ਤੁਸੀਂ ਰਿਲੈਕਸ ਹੁੰਦੇ ਆ, ਤੁਸੀਂ ਆਪਾਂ ਸਾਰੇ ਕੀਰਤਨ ਸੁਣਦੇ ਆ, ਉਦੋਂ ਤੁਸੀਂ ਨੋਟ ਕਰਿਓ ਤੁਹਾਡੇ ਜਿਹੜੇ ਅੰਦਰੋਂ ਥੋੜ੍ਹਾ ਜਿਹਾ ਰਿਲੈਕਸ ਹੁੰਦੇ ਹੋ ਤੁਹਾਡੇ ਚਿਹਰੇ ਵੀ ਰਿਲੈਕਸ ਹੋ ਜਾਂਦੇ। ਤੁਸੀਂ ਵੀਡੀਓ ਵਿੱਚ ਵੇਖਿਓ ਐ ਟਿਕਿਆ ਟਿਕਿਆ ਚਿਹਰਾ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਘੰਟਾ ਅੱਧਾ ਘੰਟਾ ਆਪਾਂ ਜਦੋਂ ਸੁਣਦੇ ਹਾਂ ਨਾਲ ਨਾਲ, ਇੱਥੇ ਨਾਲ ਮਿਊਜ਼ਿਕ ਚੱਲਦਾ ਹੈ, ਨਾਲ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕਦੇ ਕੋਈ ਸ਼ਬਦ ਗਾਇਆ ਜਾਂਦਾ ਗੁਰਬਾਣੀ ਦਾ, ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਮਨ ਜਿਹੜਾ ਰਿਲੈਕਸ ਹੁੰਦਾ। ਜਦੋਂ ਮਨ ਸਾਡਾ ਰਿਲੈਕਸ ਹੁੰਦਾ ਹੈ ਫਿਰ ਉਹਦੇ ਨਾਲ ਸਾਡਾ ਚਿਹਰਾ ਵੀ ਜਿਹੜਾ ਨਾ ਬਿਲਕੁਲ ਹੌਲੀ 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 ਰਿਲੈਕਸ ਹੋ ਜਾਂਦਾ। ਜਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ। ਜਿਨ੍ਹਾਂ ਦਾ ਮਨ ਇੱਕਮਿਕ ਹੁੰਦਾ ਸੀਤਾ ਹੋਇਆ ਹੁੰਦਾ ਨਾ ਕੁਦਰਤ ਦੇ ਨਿਯਮਾਂ ਨਾਲ, ਗਿਆਨ ਨਾਲ, ਗਿਆਨ ਦੇ ਨਾਲ ਜਿਹੜੇ ਸੀਤੇ ਹੋਏ ਹੁੰਦੇ ਨੇ ਉਹਨਾਂ ਦੇ ਚਿਹਰੇ ਕਾਲੇ ਵੀ ਹੋਣਗੇ ਪਰ ਪਿਆਰੇ ਲੱਗਣਗੇ। ਉਹਨਾਂ ਦੇ ਚਿਹਰੇ ਉੱਤੇ ਇੱਕ ਮਸਤੀ ਹੁੰਦੀ ਹੈ, ਚਿਹਰੇ ਦੇ ਉੱਤੇ ਇੱਕ ਖੇੜਾ ਹੁੰਦਾ, ਚਿਹਰੇ ਦੇ ਉੱਤੇ ਇੱਕ ਤਣਾਅ ਨਹੀਂ ਹੁੰਦਾ। ਤਣਾਵ ਰਹਿਤ ਜਿਨ੍ਹਾਂ ਦਾ ਹਿਰਦਾ ਹੈ, ਤਣਾਵ ਰਹਿਤ ਜਿਨ੍ਹਾਂ ਦਾ ਮਨ ਹੈ, ਮਾਇੰਡ ਜਿਨ੍ਹਾਂ ਦਾ ਤਣਾਵ ਰਹਿਤ ਹੁੰਦਾ ਹੈ ਉਹਨਾਂ ਦਾ ਚਿਹਰਾ ਵੀ ਤਣਾਵ ਰਹਿਤ ਹੁੰਦਾ, ਉਹਨਾਂ ਦਾ ਚਿਹਰਾ ਵੀ ਰਿਲੈਕਸ ਹੁੰਦਾ, ਉਹਨਾਂ ਦੇ ਚਿਹਰੇ ਤੇ ਕੋਈ ਤਣਾਅ ਨਹੀਂ ਹੁੰਦਾ, ਬਿਲਕੁਲ ਰਿਲੈਕਸ ਰਿਲੈਕਸ ਹੁੰਦਾ, ਤਣਾਵ ਨਹੀਂ ਹੁੰਦਾ ਬਿਲਕੁਲ। ਚਿਹਰੇ ਤੇ ਤਣਾਅ ਨਾ ਰੱਖੋ, ਬਿਲਕੁਲ ਢਿੱਲਾ, ਬਿਲਕੁਲ ਰਿਲੈਕਸ। ਮਾਸਪੇਸ਼ੀਆਂ ਤੁਹਾਡੀਆਂ, ਮਾਸਪੇਸ਼ੀਆਂ ਚਿਹਰੇ ਦੀਆਂ ਢਿੱਲੀਆਂ ਛੱਡ ਕੇ ਰਿਲੈਕਸ ਰਹਿ ਵੇਖੋ। ਹੁਣ ਮੈਂ ਗੱਲ ਇਹ ਕਰਦਾ ਸੀ, ਤੁਸੀਂ ਹੁਣ ਇੱਥੇ ਬੈਠੇ ਆ, ਜਿਹੜੇ ਆਹ ਚਿਹਰੇ ਨੇ ਜਿਹੜੇ ਨਜ਼ਰ ਆਉਂਦੇ ਨੇ, ਜਿਹੜੇ ਰਿਲੈਕਸ ਨੇ, ਜਿਹੜੇ ਖੁਸ਼ ਨਜ਼ਰ ਆਉਂਦੇ ਨੇ, ਸਵਾਦ ਤਾਂ ਹੈ ਇਹ ਖੁਸ਼ੀ ਕਦੇ ਖਤਮ ਨਾ ਹੋਵੇ, ਇਹ ਜਿਹੜਾ ਚਾਹ ਹੈ ਇਹ ਬਰਕਰਾਰ ਰਹੇ, ਸਾਨੂੰ ਮਾਣ ਹੋਵੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਹੀ ਨਹੀਂ, ਅਸੀਂ ਸਮਝਦੇ ਵੀ ਹਾਂ, ਅਸੀਂ ਸਿਰਫ ਮੱਥੇ ਨਹੀਂ ਟੇਕਦੇ, ਮੱਥੇ ਟੇਕਦੇ ਹਾਂ ਪਰ ਅਸੀਂ ਉਦੋਂ ਅਗਲਾ ਸਟੈਪ ਵੀ ਕਰਦੇ ਹਾਂ, ਅਸੀਂ ਸਮਝਦੇ ਵੀ ਹਾਂ, ਅਸੀਂ ਦਿਮਾਗ ਵਿੱਚ ਵੀ ਬਿਠਾਉਂਦੇ ਹਾਂ ਤੇ ਸਾਡੇ ਦਿਮਾਗ ਵਿੱਚ ਆ ਵੇਖਿਓ ਆ ਸ਼ਬਦ ਵਿੱਚ ਕਿੰਨਾ ਪਿਆਰਾ ਬਚਨ ਗੁਰੂ ਸਾਹਿਬ ਜੀ ਦਾ ਕੀਤਾ ਹੈ, ਅਨਕ ਦੁੱਖ ਦੇਵੈ ਅਵਰਾ ਕੋ। ਬੜੇ ਦੁੱਖ ਆਉਂਦੇ ਨੇ ਕਹਿੰਦੇ ਲੋਕਾਂ ਤੇ, ਸਾਡੇ ਤੇ ਵੀ ਆਉਂਦੇ ਹੈ, ਪਰ ਜਿਹੜਾ ਤੇਰਾ ਜਨ ਹੈ, ਜਿਹੜਾ ਤੈਨੂੰ ਸਮਝਦਾ ਹੈ, ਜਿਹੜਾ ਤੈਨੂੰ ਸਮਝਦਾ ਹੈ ਮੇਰੇ ਪਰਮਾਤਮਾ, ਹੇ ਕੁਦਰਤ ਦੇ ਨਿਯਮਾਂ ਨੂੰ ਜਿਹੜਾ ਸਮਝਦਾ ਹੈ, ਲਾਅ ਆਫ ਨੇਚਰ ਨੂੰ ਜਿਹੜਾ ਸਮਝਦਾ ਹੈ, ਨੈਚੁਰਲ ਐਕਟ ਨੂੰ ਜਿਹੜਾ ਸਮਝਦਾ ਹੈ, ਵਿਧਾਨ ਨੂੰ ਜਿਹੜਾ ਸਮਝਦਾ ਹੈ, ਕਹਿੰਦੇ ਪਹੁੰਚ ਨਾ ਸਕ ਹੈ ਜਨ ਤੇਰੇ ਕੋ। ਉਹਨਾਂ ਤੱਕ ਨਹੀਂ ਪਹੁੰਚਦੇ। ਫਿਰ ਸੁਣਿਓ, ਮੁਸ਼ਕਲਾਂ ਆਉਣਗੀਆਂ, ਪ੍ਰੋਬਲਮਾਂ ਆਉਣਗੀਆਂ, ਪਰ ਰੂਹ ਦਾ ਸਕੂਨ ਕੋਈ ਖੋ ਨਹੀਂ ਸਕਦਾ, ਉਵੇਂ ਅੰਦਰੋਂ ਨਹੀਂ ਕੋਈ ਉਹਨਾਂ ਦੀ ਤਕਲੀਫ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਇਹ ਨਹੀਂ ਹੁੰਦਾ ਦੁੱਖ ਆਉਂਦਾ ਨਹੀਂ, ਜਾਣਦਾ ਹੀ ਨਹੀਂ ਦੁੱਖ ਨੂੰ। ਜਿਵੇਂ ਸੁਣੋ, ਆਪਾਂ ਕਈ ਵਾਰੀ ਕਹਿੰਦੇ ਹਾਂ ਆਹ ਨਿਆਣਾ ਤੇ ਇਹੋ ਜਿਹਾ ਹੈ, ਇਹਦੇ ਸੱਟ ਸੁੱਟ ਵੱਜੇ ਨਾ ਇਹ ਤੇ ਜਾਣਦਾ ਹੀ ਨਹੀਂ, ਫਿਰ ਫਿਰ ਉੱਠ ਕੇ ਖੇਡਣ ਲੱਗ ਜਾਂਦਾ ਇਹਦੇ ਸੱਟਾਂ ਸੁੱਟਾਂ। ਤੁਸੀਂ ਨਿੱਕੇ ਕਈ ਤੁਹਾਡੇ ਮਾਂ ਪਿਓ ਤੁਹਾਨੂੰ ਦੱਸਦੇ ਆ, ਜਦੋਂ ਤੂੰ ਨਿੱਕਾ ਹੁੰਦਾ ਸੀ ਨਾ ਤੇਰੇ ਤੇ ਸੱਟਾਂ ਹੀ ਵੱਜੀ ਜਾਂਦੀਆਂ, ਕਦੇ ਗੋਡਾ ਛਲਾ ਲੈ, ਕਦੇ ਗਿੱਟਾ ਛਲਾ ਲੈ, ਕਦੇ ਸਾਈਕਲ ਤੋਂ ਡਿੱਗ ਪਏ, ਕਦੇ ਇਹਦੇ ਤੋਂ ਡਿੱਗ ਪਏ, ਇਹ ਗੱਲਾਂ ਲੋਕ ਹੀ ਕਰਦੇ ਰਹੇ ਹੈ। ਤੇ ਵੀਰੋ ਭਰਾਵੋ ਭੈਣੋ, ਕਈ ਬੱਚੇ ਦੁੱਖਾਂ ਨੂੰ ਜਾਣਦੇ ਹੀ ਨਹੀਂ, ਫਿਰ ਛਾੜਾ ਮਾਰਦੇ ਫਿਰਨਗੇ, ਰੋਜ਼ ਸੱਟ ਲਵਾਉਂਦੇ ਨੇ ਰੋਜ਼। ਤੇ ਕਈ ਮੇਰੇ ਵਰਗੇ ਸੋਹਲ ਹੈ, ਥੋੜੇ ਜਿਹੇ ਸੌਫਟ ਨੇ, ਫਿਜ਼ੀਕਲੀ ਸੌਫਟ ਹੁੰਦੇ ਨੇ ਕਈ, ਤੇ ਉਹਨਾਂ ਨੂੰ ਮਾੜੀ ਜੀ ਸੱਟ ਵੱਜ ਜਾਏ, ਉਹਨਾਂ ਨੇ ਮੁੜ ਕੇ ਸਾਈਕਲ ਤੇ ਨਹੀਂ ਚੜਨਾ, ਕਹਿਣਾ ਮੈਂ ਨਹੀਂ ਚਲਾਉਣਾ, ਮੈਨੂੰ ਤਾਂ ਸੱਟ ਵੱਜ ਗਈ ਸੀ, ਮੈਂ ਨਹੀਂ ਇਹ ਕੰਮ ਕਰ ਸਕਦਾ। ਕਈ ਦਰਦ ਨੂੰ, ਤਕਲੀਫ ਨੂੰ, ਸੱਟ ਨੂੰ ਬਹੁਤ ਜਾਣਦੇ ਨੇ, ਤੇ ਕਈ ਜਾਣਦੇ ਹੀ ਕੁਛ ਨਹੀਂ, ਜਾਣਦੇ ਹੀ ਕੁਛ ਨਹੀਂ, ਪਰਵਾਹ ਹੀ ਨਹੀਂ ਕਰਦਾ। ਇਸੇ ਤਰ੍ਹਾਂ ਬੰਦੇ ਨੇ ਬੜੇ, ਕਈਆਂ ਦੀ ਜ਼ਿੰਦਗੀ ਵਿੱਚ ਉਤਰਾਅ ਚੜਾਅ ਬੜਾ ਆਉਂਦਾ, ਦੁੱਖ ਤਕਲੀਫਾਂ ਬਹੁਤ ਆਉਂਦੀਆਂ ਕਈਆਂ ਦੀ ਜ਼ਿੰਦਗੀ। ਪਰ ਕਈ ਵੀਰ ਭਰਾ ਇਹੋ ਜਿਹੇ ਹੈ ਜਿਹੜੇ ਜਾਣਦੇ ਹੀ ਨਹੀਂ, ਬਿਲਕੁਲ ਪਰਵਾਹ ਹੀ ਨਹੀਂ ਉਹਨਾਂ, ਇੰਨੇ ਰਿਲੈਕਸ ਰਹਿਣਗੇ, ਐਂ ਲੱਗਦਾ ਵੀ ਇਹਨਾਂ ਦੀ ਜ਼ਿੰਦਗੀ ਤੇ ਯਾਰ ਕੁਛ ਹੋਇਆ ਹੀ। ਮੈਂ ਵੀਰੋ ਖੁਦ ਮੈਂ ਕਈ ਬੰਦੇ ਵੇਖੇ ਆ ਅਮਰੀਕਾ ਚ, ਕਈਆਂ ਨਾਲ ਮਿਲਿਆ, ਘਰ ਵਾਲੀ ਛੱਡ ਗਈ ਹੈ, ਬੱਚੇ ਛੱਡ ਗਏ ਨੇ, ਦੋ ਬੱਚੇ ਸੀ ਅੱਡ ਰਹਿ ਗਏ ਆ, ਘਰ ਵੀ ਲੈ ਗਈ, ਬੱਚੇ ਵੀ ਲੈ ਗਈ, ਅੱਡ ਹੋ ਗਿਆ, ਸਾਰਾ ਦਿਨ ਕੰਮ ਕਰਦਾ ਹੈ, ਆਪਣੀ ਸਬਜ਼ੀ ਆਪ ਬਣਾਉਂਦਾ, ਆਪਣੀ ਰੋਟੀ ਆਪ ਬਣਾਉਂਦਾ, ਘਰ 'ਚ ਕੋਈ ਨਹੀਂ, ਕੱਲਮ ਕੱਲਾ ਬੈਠਾ ਹੈ। ਮੈਨੂੰ ਕਹਿੰਦੇ ਆਇਓ ਜੀ, ਮੈਂ ਕਿਹਾ ਆਵਾਂਗੇ, ਤੇ ਗਿਆ ਮੈਂ, ਮੇਰੇ ਲਈ ਆਪ ਹੀ ਖਾਣਾ ਖੂਣਾ ਜਾਂ ਇੱਦਾਂ ਮਾੜਾ ਮੋਟਾ ਤਿਆਰ ਕਰਕੇ ਬੈਠਾ, ਮੈਂ ਕਿਵੇਂ ਲੰਘਦੀ ਜ਼ਿੰਦਗੀ, ਕਹਿੰਦੇ ਮੌਜਾਂ ਹੀ ਬੜੀਆਂ, ਮੈਂ ਕਿਵੇਂ ਬੱਚਿਆਂ ਬਿਨਾਂ, ਕਹਿੰਦੇ ਹੁੰਦਾ ਤੇ ਹੈ ਪਰ ਫਿਰ ਕੀ ਹੈ, ਜਿੱਥੇ ਮਰਜ਼ੀ ਰਹਿਣ ਰਹਿਣਗੇ ਤੇ ਮੇਰੇ ਹੀ, ਉਹ ਪਾਲ ਲਵੇ ਮੈਂ ਪਾਲ ਲਵਾਂ, ਹੈਗੇ ਤੇ ਮੇਰੇ ਹੀ ਹੈ। ਚਲੋ ਜੀ, ਕਹਿੰਦੀ 8-9 ਸਾਲਾਂ ਦੇ ਲੈ ਗਈ ਮੇਰੇ ਤੋਂ, ਉਦਾਂ ਵੀ 18-20 ਸਾਲ ਦੇ ਹੋ ਕੇ ਅਮਰੀਕਾ 'ਚ ਨਿਆਣਿਆਂ ਨੇ ਚਲੇ ਹੀ ਜਾਣਾ ਹੁੰਦਾ, ਕਹਿੰਦੇ ਕਿਹੜੀ ਗੱਲ ਹੈ, ਵਧੀਆ ਲੰਘਦੀ ਹੈ, ਆਪਣੀ ਖਾ ਲਈਦੀ ਹੈ, ਆਪਣੀ ਪਕਾ ਲਈਦੀ ਹੈ, ਖੁਸ਼ ਰਹਿੰਦੇ ਹਾਂ। ਇੱਥੇ ਬਜ਼ੁਰਗ ਮਾਤਾਵਾਂ ਤੁਹਾਡੇ 'ਚ ਮੈਨੂੰ ਪਤਾ ਹੈ, ਜੇ ਜ਼ਿਆਦਾ ਨਹੀਂ ਤਾਂ 50 ਕੁ ਤੇ ਜ਼ਰੂਰ ਬੈਠੀਆਂ, ਜਿਹੜੀਆਂ ਇਕੱਲੀਆਂ ਹੀ ਘਰ 'ਚ ਰਹਿੰਦੀਆਂ, ਨਿੱਕਾ ਜਿਹਾ ਕਮਰਾ ਪਾਇਆ ਹੋਇਆ, ਬੱਚੇ ਅੱਡ ਨੇ, ਆਪਣਾ ਖਾਈਦਾ, ਆਪਣਾ ਪਕਾਈਦਾ, ਖੁਸ਼ ਹਾਂ, ਅਸੀਂ ਬੜੇ ਰਾਜੀ ਹਾਂ, ਅਸੀਂ ਬੜੇ ਮਸਤ। ਸਾਡੇ ਪਿੰਡ ਵਿੱਚ ਇੱਕ ਬੇਬੇ 62 ਹੁੰਦੀ ਸੀ, ਮੇਰੇ ਪਿੰਡ 'ਚ ਢਡਰੀਆਂ ਵਿੱਚ ਬੇਬੇ 62 ਕਹਿੰਦੇ ਸੀ ਉਹਨੂੰ। ਉਹਦੇ 7-8 ਨਿਆਣਿਆਂ ਦੀ ਮੌਤ ਹੋਈ ਸੀ, ਸੁਣਨਾ, 7-8 ਨਿਆਣਿਆਂ ਦੀ ਮੌਤ ਹੋਈ ਸੀ, ਇੱਕੋ ਹੀ ਬੱਚੀ ਸੀ ਧੀ। ਤੇ ਜਦੋਂ ਧੀ ਵਿਆਹੀ, ਉਹਨੇ ਘਰ ਵਾਲਾ ਵੀ ਚੜ੍ਹਾਈ ਕਰ ਗਿਆ, ਧੀ ਵਿਆਹੀ ਤੇ ਧੀ ਜਦੋਂ ਬੱਚੇ ਨੂੰ ਜਨਮ ਦੇਣ ਲੱਗੀ ਨਾ ਅੱਗੇ, ਤੇ ਉਦੋਂ ਬੱਚੇ ਨੂੰ ਜਨਮ ਦੇਣ ਵੇਲੇ ਉਹਦੀ ਧੀ ਦੀ ਵੀ ਮੌਤ ਹੋ ਗਈ ਸੀ। ਫਿਰ ਦੋਤੀ ਰਹਿ ਗਈ, ਜਵਾਈ ਨੇ ਨਵਾਂ ਵਿਆਹ ਕਰਾ ਲਿਆ, ਦੋਤੀ ਨੂੰ ਉਹ ਆਪਣੇ ਘਰ ਲੈ ਆਈ, ਮੇਰੇ ਘਰ ਦੇ ਸਾਡੇ ਘਰ ਦੇ ਸਾਹਮਣੇ ਰਹਿੰਦੀ ਹੁੰਦੀ ਸੀ, ਅਸੀਂ ਉਹਨੂੰ ਮਾਤਾ ਬੇਬੇ 62 ਕਹਿੰਦੇ ਸੀ, 62 ਉਹਦਾ ਗੋਤ ਸੀ। ਤੇ ਉਹਨੇ ਜਿੰਨੇ ਸਾਨੂੰ ਚੁਟਕਲੇ ਸੁਣਾਉਣੇ, ਜਿੰਨੀਆਂ ਉਹਨੇ ਗੱਲਾਂ ਸੁਣਾਉਣੀਆਂ, ਉਹਨੇ ਆ ਜਾਣਾ ਵੇ ਮੇਰਾ ਨਾਂ ਲੈ ਕੇ, ਛੋਟਾ ਨਾਂ ਮੇਰਾ ਲੈ ਕੇ, ਤੇ ਮੈਨੂੰ ਕਹਿਣਾ ਲੈ ਮੇਰੇ ਸਿਰ 'ਚ ਤੇਲ ਲਾ, ਤੇ ਮੈਂ ਉਹ ਬੇਬੇ ਦੇ ਸਿਰ 'ਚ ਸਰੋਂ ਦਾ ਤੇਲ, ਉਹਦੇ ਤਿਲ ਕੁੱਲੀ ਉਹਦੇ ਸਿਰ 'ਚ ਚੱਸਣੀ, ਮੈਂ ਉਹਦੇ ਸਿਰ 'ਚ ਤੇਲ ਲਾਣਾ, ਤੇ ਉਹਨੇ ਫਿਰ ਮੈਨੂੰ ਹਸਾਉਣ ਵਾਲੀਆਂ ਇੰਨੇ ਚੁਟਕਲੇ, ਉਹਦੇ ਚੁਟਕਲੇ ਮੈਂ ਕਈ ਤੁਹਾਨੂੰ ਸੁਣਾਏ ਆ, ਉਹਦੇ ਤੋਂ ਸੁਣੇ, ਇੰਨਾ ਹਸਾਉਂਦੀ ਸੀ ਉਹ, ਇੰਨੀ ਖੁਸ਼ ਰਹਿੰਦੀ ਸੀ, ਐਂ ਲੱਗਦਾ ਸੀ ਵੀ ਇਹਦੀ ਜ਼ਿੰਦਗੀ 'ਤੇ ਕੋਈ ਦੁੱਖ ਹੀ ਨਹੀਂ। ਤੇ ਜਦੋਂ ਮੈਂ ਵੇਖਦਾ ਦੁੱਖਾਂ ਦੇ ਪਹਾੜ ਸੀ ਉਹਦੀ ਜ਼ਿੰਦਗੀ 'ਚ, ਇੰਨੇ ਦੁੱਖ ਸੀ ਉਹਦੀ ਜ਼ਿੰਦਗੀ, ਉਹਦਾ ਜਾਣਦੀ ਹੋਈ ਨਹੀਂ ਸੀ ਦੁੱਖਾਂ, ਪਰਵਾਹ ਹੀ ਨਹੀਂ ਸੀ ਕਰਦੀ। ਬਸ ਤੁਸੀਂ ਇਦਾਂ ਦੇ ਬਣ ਜਾਓ ਕਿ ਤੁਸੀਂ ਦੁੱਖਾਂ ਦੀ ਪਰਵਾਹ ਨਾ ਕਰੋ, ਏਦੂ ਵੱਡਾ ਮੈਨੂੰ ਕੋਈ ਗਿਫਟ ਹੋ ਨਹੀਂ ਸਕਦਾ। ਤੁਸੀਂ ਇਦਾਂ ਦੇ ਬਣ ਜਾਓ ਕਿ ਕਾਇਮ ਰਹੋਗੇ, ਖੁਸ਼ ਰਹੋਗੇ, ਰੀ 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 ਨਹੀਂ ਕਰੋਗੇ, ਤੇ ਏਦੂ ਵਧੀਆ ਗਿਫਟ ਕੀ। ਤੁਸੀਂ ਮੈਨੂੰ ਕਹੋ ਭਾਈ ਸਾਹਿਬ ਤੁਹਾਨੂੰ ਸੁਣਦੇ ਆ ਮੇਰੀ ਜ਼ਿੰਦਗੀ 'ਚ ਚੇਂਜ ਆਇਆ, ਮੈਂ ਵੇਖੋ ਹੁਣ ਕਿੰਨਾ ਕਾਇਮ ਆ। ਕੱਲ ਵੀਰ ਨੇ ਵੀਰ ਪੋਸਟਾਂ ਕਈ ਪਾਉਂਦੇ ਆ, ਜਦੋਂ ਮੇਰੀ ਫੋਟੋ ਲਾ ਕੇ ਜੀ ਭਾਈ ਸਾਹਿਬ ਤੁਸੀਂ ਆਹ ਸਿੱਖਿਆ, ਮੈਂ ਰੇਹੜੀ ਲਾਣੀ ਸ਼ੁਰੂ ਕੀਤੀ, ਰੇਹੜੀ ਤੋਂ ਮੈਂ ਫਿਰ ਹੋਰ ਵੱਡੀ ਰੇਹੜੀ ਬਣਾਈ, ਤੇ ਅੱਜ ਮੇਰੀ ਸ਼ੌਪ ਬਣ ਗਈ ਹੈ, ਮੈਂ ਬਹੁਤ ਖੁਸ਼ ਹਾਂ, ਇਹ ਤੁਹਾਡੇ ਕਰਕੇ ਹੈ। ਮੈਨੂੰ ਕਿੰਨੀ ਖੁਸ਼ੀ ਹੁੰਦੀ ਵੀ ਕੋਈ ਸੁਣਿਆ, ਕਿਸੇ ਨੇ ਕੰਮ ਕਰਨ ਲੱਗਾ, ਮਿਹਨਤ ਕਰਨ ਲੱਗਾ, ਅੱਜ ਪੈਰਾਂ ਤੇ ਖੜ ਗਿਆ, ਏਦੂ ਵਧੀਆ ਗਿਫਟ ਕੀ ਹੈ। ਮੈਂ ਭਾਈ ਸਾਹਿਬ ਪੜ੍ਹਾਈ ਕਰਕੇ ਅੱਜ ਤੁਹਾਡੇ ਕਰਕੇ ਕੈਨੇਡਾ ਪਹੁੰਚਿਆ, ਤੁਸੀਂ ਕਿਹਾ ਮਿਹਨਤ ਕਰ ਤੇ ਮੈਂ ਕਰ ਲਈ, ਤੁਸੀਂ ਕਿਹਾ ਮਿਹਨਤ ਕਰ ਮੈਂ ਆਸਟ੍ਰੇਲੀਆ ਆਇਆ, ਮੈਂ ਇੱਥੇ ਕੰਮ ਸ਼ੁਰੂ ਕੀਤਾ, ਮੈਂ ਇੱਥੇ ਬਿਜ਼ਨਸ ਸ਼ੁਰੂ ਕੀਤਾ, ਮੈਂ ਸੈੱਟ ਹੋ ਗਿਆ, ਮੈਂ ਸੈੱਟ ਹੋ ਗਿਆ। ਵੀਰੋ ਸੱਚ ਇਹ ਹੈ, ਸੈੱਟ ਹੁੰਦੇ ਨੇ ਸਾਡੇ ਵਰਗੇ ਬਾਬੇ, ਸੈੱਟ ਹੁੰਦੇ ਨੇ ਆਪਣੇ ਆਪ ਨੂੰ ਕਰਦੇ ਨੇ, ਪਰ ਮੈਂ ਆਪਣੇ ਸਾਰੇ ਦੀਵਾਨ ਛੱਡ ਕੇ ਆਪ ਉੱਜੜ ਕੇ ਤੁਹਾਨੂੰ ਇਹ ਕਹਿ ਰਿਹਾ, ਰੱਬ ਤੁਹਾਡੇ ਵਿੱਚ ਹੀ ਹੈ, ਕੋਈ ਰੱਬ ਉੱਤੇ ਨਹੀਂ ਬੈਠਾ। ਸੈੱਟ ਕਰਨਾ ਤੂੰ ਆਪਣੇ ਆਪ ਨੂੰ, ਆਪ ਕਰ। ਆਪਣੇ ਆਪ ਨੂੰ ਸੈੱਟ ਤੁਸੀਂ ਆਪ ਕਰੋ। ਤੇਰੀ ਜ਼ਿੰਮੇਵਾਰੀ, ਤੇਰੀ ਲਾਈਫ ਦੀ ਰਿਸਪੋਂਸੀਬਿਲਟੀ ਤੇਰੀ ਹੈ, ਮਾੜੀ ਕਿ ਚੰਗੀ।